ਜਪਜੀ ਸਾਹਿਬ ਦੇ ਵਿੱਚ ਕਿਰਪਾ ਕਰ ਰਹੇ ਨੇ ਕਿਉਂਕਿ ਇੱਥੇ ਆਪਾਂ ਨੂੰ ਨਾਲ ਹੁਕਮਨਾਮੇ ਦੀ ਕਥਾ ਕਰਨੀ ਜ਼ਰੂਰੀ ਹੈ। ਲੜੀਵਾਰ ਕਥਾ 'ਚ ਵੈਸੇ ਤਾਂ ਇਹ ਅਸੂਲ ਹੁੰਦਾ ਆਮ, ਹੁਕਮਨਾਮਾ ਹੀ ਸਿਰਫ ਲਿਆ ਜਾਂਦਾ, ਫਿਰ ਅੱਗੇ ਨਾ ਲੜੀਵਾਰ ਕਥਾ ਚੱਲ ਪੈਂਦੀ। ਇੱਥੇ ਸੰਗਤ ਦੀ ਹਮੇਸ਼ਾ ਹੀ ਮੰਗ ਰਹਿੰਦੀ ਕਿ ਅੱਜ ਦੇ ਹੁਕਮਨਾਮੇ ਦੀ ਕਥਾ ਵੀ ਨਾਲ ਕੀਤੀ ਜਾਵੇ, ਤਾਂ ਇੰਨਾ ਟਾਈਮ ਆਪਾਂ ਨੂੰ ਜਪਜੀ ਸਾਹਿਬ 'ਤੇ ਲੱਗਿਆ। ਨਹੀਂ ਤਾਂ ਆਮ ਇੱਕ ਮਹੀਨੇ ਵਿੱਚ ਸਵਾ ਮਹੀਨੇ ਜਪਜੀ ਸਾਹਿਬ ਦੀ ਕਥਾ ਦਾ ਭੋਗ ਪੈ ਜਾਂਦਾ। ਫਿਰ ਜੇ ਆਪਾਂ ਹੁਕਮਨਾਮੇ ਦੀ ਕਥਾ ਨੂੰ ਥੋੜ੍ਹੇ ਰੂਪ ਵਿੱਚ ਕਰਦੇ ਹਾਂ ਫਿਰ ਮੈਨੂੰ ਨਹੀਂ ਸਵਾਦ ਆਉਂਦਾ, ਅਤੇ ਮੈਂ ਕਹਿੰਦਾ ਪੂਰੀ ਵਿਆਖਿਆ ਹੋਣੀ ਚਾਹੀਦੀ। ਇਕੱਲੀ ਪਟਿਆਲੇ ਦੀ ਸੰਗਤ ਹੀ ਨਹੀਂ ਆਉਂਦੀ, ਇੱਥੋਂ ਬੜੇ ਦੂਰ ਦੁਰਾਡਿਓਂ ਪ੍ਰੇਮੀ ਆ ਜਾਂਦੇ ਨੇ, ਕਿਉਂਕਿ ਬੜਾ ਧਾਰਮਿਕ ਸਥਾਨ, ਬਹੁਤ ਉੱਚਾ, ਪਤਾ ਨਹੀਂ ਕਿੱਥੋਂ ਕਿੱਥੋਂ। ਜੇ ਆਪਾਂ ਹੁਕਮਨਾਮੇ ਥੋੜ੍ਹੀ ਕਥਾ ਸੁਣਾਈਏ ਫਿਰ ਉਹਨਾਂ ਨੂੰ ਸਮਝ ਨਹੀਂ ਪੈਂਦੀ। ਇਸ ਕਰਕੇ ਆਪਾਂ ਨੂੰ ਜਪਜੀ ਸਾਹਿਬ ਦੀ ਕਥਾ 'ਤੇ ਥੋੜ੍ਹੀ, ਨਾਲੇ ਆਪਣਾ ਕਿਹੜਾ ਲਿਮਿਟ ਦਾ ਟਾਈਮ ਹੈ ਵੀ ਆਪਾਂ ਨੇ ਅਗਲੇ ਮਹੀਨੇ ਫਿਰ ਇੱਥੋਂ ਦੁੱਖ ਨਿਵਾਰਨ ਸਾਹਿਬ ਤੋਂ ਕਥਾ ਬੰਦ ਹੋਣੀ। ਇੱਥੇ ਸਾਰੀ ਜ਼ਿੰਦਗੀ ਜਦ ਤੱਕ ਆਪਾਂ ਰਹਿਣਾ, ਸੰਸਾਰ ਨੇ ਰਹਿਣਾ, ਇੱਥੇ ਤਾਂ ਕਥਾ ਚੱਲਦੀ ਹੀ ਰਹਿਣੀ ਹੈ। ਜਦ ਆਪਾਂ ਨਾ ਵੀ ਹੋਵਾਂਗੇ ਤਾਂ ਫਿਰ ਹੋਰ ਅੱਗੇ ਆ ਜਾਣਗੇ ਕੋਈ, ਫਿਰ ਉਹ ਕਰਦੇ ਰਹਿਣਗੇ। ਇਹ ਤਾਂ ਲੜੀਵਾਰ ਕਥਾ ਚੱਲਦੀ ਰਹਿਣੀ ਚੱਲਦੀ ਰਹਿਣੀ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰ ਰਹੇ ਨੇ ਆਪਣੇ 'ਤੇ। ਕੱਲ੍ਹ ਆਇਆ ਸੀ ਕਿ ਸੱਤ ਸੁਹਾਣ ਸਦਾ ਮਨ ਚਾਓ। ਵਾਹਿਗੁਰੂ ਸੱਤ ਸਰੂਪ ਹੈ, ਸੁਹਾਣ ਚੇਤਨ ਸਰੂਪ ਹੈ, ਸਦਾ ਮਨ ਚਾਓ, ਚਾਓ ਚੜ੍ਹੇ ਰਹਿਣਾ ਆਨੰਦ ਸਰੂਪ। ਇਹ ਵਾਹਿਗੁਰੂ ਵਿੱਚ ਤਿੰਨ ਚੀਜ਼ਾਂ ਤਾਂ ਸਦਾ ਹੀ, ਤਿੰਨ ਉਹਦੀਆਂ ਅਵਸਥਾ ਸਦਾ ਹੀ ਕਾਇਮ ਰਹਿੰਦੀਆਂ ਨੇ, ਇਹ ਤਿੰਨ ਗੁਣ ਉਹਦੇ 'ਚ ਸਦਾ ਹੀ ਰਹਿੰਦੇ ਨੇ। ਕਹਿੰਦੇ ਸੋ ਮਹਾਰਾਜ ਸੋ ਕਿਰਪਾ ਕਰਕੇ ਦੱਸੋ ਵੀ ਇਹ ਪਰਮਾਤਮਾ ਨੇ ਜਦੋਂ ਸ੍ਰਿਸ਼ਟੀ ਸਾਜੀ ਹੈ ਉਦੋਂ ਦਾ ਕੋਈ ਵੇਲਾ ਵਕਤ ਕੁਛ ਕਿਸੇ ਗ੍ਰੰਥ ਵਿੱਚ ਲਿਖਿਆ ਹੋਵੇ ਜਾਂ ਕਿਸੇ ਨੂੰ ਪਤਾ ਹੋਵੇ ਜਾਂ ਤੁਸੀਂ ਦੱਸੋ ਸਾਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਵਣ ਸੋ ਵੇਲਾ, ਵੇਲਾ ਕਿਹੜਾ ਸੀ ਉਦੋਂ? ਵੇਲਾ ਹਿੰਦੂ ਮਤ ਮੁਤਾਬਕ ਬੋਲਿਆ ਜਾਂਦਾ ਵਕਤ, ਕਵਣ ਮੁਸਲਮਾਨੀ ਅੱਖਰ ਵਕਤ, ਵਕਤ ਕਿਹੜਾ ਸੀ ਉਦੋਂ, ਵੇਲਾ ਕਿਹੜਾ ਸੀ? ਹੁਣ ਦੋ ਅੱਖਰ ਨੇ, ਦੋਨਾਂ ਅੱਖਰਾਂ ਨੂੰ ਦੋਨੋਂ ਪਾਸੇ ਲੱਗ ਸਕਦੇ ਨੇ। ਵੇਲਾ ਦਿਨ ਦਾ ਵੇਲਾ ਸੀ ਜਾਂ ਵਕਤ ਰਾਤ ਦਾ ਵਕਤ ਸੀ? ਇਉਂ ਕਥਾ ਜਿਹੜੇ ਕਰਨ ਵਾਲੇ ਅਨੁਭਵੀ ਤਰੀਕੇ ਹੁੰਦੇ ਨੇ ਇਹ ਕਿਸੇ ਗੁਰਮੁਖ ਪਿਆਰੇ ਬ੍ਰਹਮ ਗਿਆਨੀ ਤੋਂ ਹੀ ਸਿੱਖੇ ਜਾਂਦੇ ਨੇ। ਉਹੀ ਇਹ ਕਹਿੰਦੇ ਨੇ ਕਿ ਐਸੇ ਢੰਗ ਨਾਲ ਜਿਹੜੇ ਇੱਕ ਕਿਤਾਬੀ ਅਰਥ ਹੁੰਦੇ ਨੇ ਉਹ ਸਿਰਫ ਅਰਥ ਹੁੰਦੇ ਨੇ, ਉਹ ਹੁੰਦੇ ਨੇ ਜਿਵੇਂ ਗਿਆਨੀ ਹਰਬੰਸ ਸਿੰਘ ਜੀ ਕਹਿੰਦੇ ਸੀ ਤੁਸੀਂ ਕਥਾ ਵਿੱਚ ਫਿਰ ਪੰਗਤੀ ਦਾ ਬਹੁਤ ਵਿਸਥਾਰ ਕਰਦੇ ਹੋ। ਮੈਂ ਕਿਹਾ ਤੁਸੀਂ ਤਾਂ ਹੋਲਸੇਲਰ ਹੋ, ਤੁਸੀਂ ਤਾਂ ਸਿਰਫ ਲਿਖ ਦੇਣਾ ਅਰਥ। ਜੇ ਅਸੀਂ ਸੰਗਤ ਨੂੰ ਇਕੱਲੇ ਅਰਥ ਹੀ ਸੁਣਾ ਦਈਏ ਤਾਂ ਉਹ ਤਾਂ ਇੱਕ ਹੁਕਮਨਾਮੇ ਦੇ ਅਰਥ ਮੇਰੇ ਖਿਆਲ 10 ਕੁ ਮਿੰਟ 'ਚ ਹੀ ਹੋ ਜਾਂਦੇ, ਫਿਰ ਤਾਂ ਅੱਗੇ 1 ਘੰਟਾ 50 ਮਿੰਟ ਬਾਕੀ ਜਿਹੜੇ ਪਏ ਨੇ ਉਹ ਕੀ ਕਰਾਂਗੇ ਅਸੀਂ? ਫਿਰ ਉਹਦੇ ਨਾਲ ਸਾਖੀਆਂ, ਉਦਾਹਰਣਾਂ, ਪ੍ਰਮਾਣ ਅਨਵੇਂ ਕਰਕੇ ਅਰਥ, ਮਤਲਬ ਅਸੀਂ ਨਾਲ ਪ੍ਰਚਾਰ ਵੀ ਕਰਨਾ ਨਾ, ਜੇ ਵਿੱਚ ਵਿੱਚ ਪ੍ਰਚਾਰ ਵੀ ਕਰੀ ਜਾਣਾ, ਅੰਮ੍ਰਿਤ ਦਾ ਪ੍ਰਚਾਰ, ਨਾਮ ਦਾ ਪ੍ਰਚਾਰ, ਸਿੱਖੀ ਦਾ ਪ੍ਰਚਾਰ ਵੀ ਕਰਨਾ, ਇਕੱਲਾ ਉੱਥੇ ਹੀ ਨਹੀਂ ਖੜੇ ਰਹਿਣਾ। ਇਸ ਪ੍ਰਕਾਰ ਵੇਲਾ ਕਿਹੜਾ ਸੀ ਦਿਨ ਦਾ ਅਤੇ ਵਕਤ ਕਿਹੜਾ ਸੀ, ਰਾਤ ਸੀ ਜਾਂ ਦਿਨ ਸੀ, ਇਹ ਕਿਰਪਾ ਕਰਕੇ ਦੱਸੋ। ਕਵਣ ਥਿੱਤ ਕਿਹੜੀ ਥਿੱਤ ਸੀ ਮਹਾਰਾਜ ਉਦੋਂ? ਏਕ ਮਦੂਜ ਤੀਜ ਚੌਥ, ਕੋਈ ਥਿੱਤ ਤਾਂ ਹੋਣੀ ਹੈ। ਕਵਣ ਦੇ, ਕਵਣ ਸੋ ਵੇਲਾ ਦੇ ਨਾਣੇ ਨੂੰ ਔਂਕੜਾ, ਕਵਣ ਵਕਤ ਕਵਣ ਦੇ ਨਾਣੇ ਨੂੰ ਔਂਕੜਾ, ਪਰ ਕਵਣ ਥਿੱਤ ਦੇ ਨਾਣੇ ਨੂੰ ਔਂਕੜ ਨਹੀਂ ਲਾਇਆ ਮਹਾਰਾਜ ਨੇ। ਕਿਉਂਕਿ ਥਿੱਤ ਇਸਤਰੀ ਲਿੰਗ, ਇਸਤਰੀ ਲਿੰਗ ਹੋਣ ਕਰਕੇ ਨਾਣੇ ਨੂੰ ਵੀ ਇਸਤਰੀ ਲਿੰਗ ਹੀ ਬਣਾ ਤਾ, ਇੱਥੇ ਔਂਕੜ ਲਾਇਆ ਹੀ ਨਹੀਂ। ਕਵਣ ਥਿੱਤ ਕਿਹੜੀ ਥਿੱਤ ਹੈ ਮਹਾਰਾਜ? ਕਿਉਂਕਿ ਏਕ ਮਦੂਜ ਕਵਣ ਵਾਰ, ਤੇ ਵਾਰ ਕਿਹੜਾ ਸੀ? ਜਦੋਂ ਰੱਬ ਨੇ ਸ੍ਰਿਸ਼ਟੀ ਬਣਾਈ ਐਤਵਾਰ ਸੋਮਵਾਰ ਮੰਗਲਵਾਰ ਕੋਈ ਦਿਨ ਤਾਂ ਹੋਣਾ ਹੀ ਆ। ਕਵਣ ਸੇ ਰੁੱਤੀ, ਰੁੱਤ ਕਿਹੜੀ ਸੀ ਉਸ ਵਕਤ? ਰੁੱਤੀ ਵੀ ਇਸਤਰੀ ਲਿੰਗ ਹੈ, ਇਸੇ ਕਰਕੇ ਨਾਣੇ ਸਿਹਾਰੀ ਕਵਣ ਦੇ ਲਾਗੀ। ਮਹਾਰਾਜ ਸੱਚੇ ਪਾਤਸ਼ਾਹ ਰੁੱਤ ਕਿਹੜੀ ਸੀ ਉਦੋਂ? ਗਰਮੀ ਦੀ ਰੁੱਤ ਸੀ, ਸਰਦੀ ਦੀ ਰੁੱਤ ਸੀ, ਬਰਸਾਤ ਰੁੱਤ ਸੀ, ਪੱਤਝੜ ਸੀ, ਬਸੰਤ ਰੁੱਤ ਸੀ। ਕਿਹੜੀ ਰੁੱਤ ਸੀ ਉਦੋਂ ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਰਚਨਾ ਕੀਤੀ ਹੈ? ਮਾਹ ਕਵਣ, ਮਹੀਨਾ ਕਿਹੜਾ ਸੀ? ਇਹ ਵੀ ਕਿਰਪਾ ਕਰਕੇ ਦੱਸੋ, ਜਾਂ ਵੀ ਦੱਸੋ ਸਾਉਣ ਭਾਦੋ ਅੱਸੂ ਕੱਤਾ ਕਿਹੜਾ ਮਹੀਨਾ ਸੀ ਉਦੋਂ? ਜੇਤ ਹੋਆ ਆਕਾਰ, ਜਦੋਂ ਇਹ ਆਕਾਰ ਬਣਾਇਆ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਰਚਨਾ ਕੀਤੀ ਆ। ਗੁਰੂ ਨਾਨਕ ਦੇਵ ਜੀ ਜਵਾਬ ਦਿੰਦੇ ਨੇ ਸਿੱਧ ਗੋਸ਼ਟ ਵਿੱਚ ਵੀ ਇਸੇ ਤਰ੍ਹਾਂ ਹੀ ਉੱਤਰ ਪ੍ਰਸ਼ਨ ਨੇ ਜਿਵੇਂ ਇੱਥੇ ਕਰਦੇ ਨੇ। ਵੇਲ ਨਾ ਪਾਈਆ ਪੰਡਤੀ, महाराज कहने जेडे वड्डे वड्डे पंडित होए ने ना उन्होंने भी वेला नहीं पता कर सके वो भी कदों 11,000 वरा कारक की अवस्था विच रहे ने ब्यास जी कारक की अवस्था सब तो उपरली अवस्था होंदी है ब्यास मुनि जी की अवस्था कारक की 11,000 साल रही है ब्रह्म ज्ञानी आप जिन्हों कहने जो ब्रह्म ज्ञान तो भी उपर चलिया जाता उदों कारक बन जाता वह कारक वह कारक 11,000 वरा रह के भी ब्यास जी नहीं पता कर सके सृष्टि की रचना कदों इन्ना बड़ा पंडित मन्या उपनिषदा लिखिया प्राण लिखे बड़ा तकड़ा विद्वान होया वह कह रहे जे हुंदा उन्हां नूं पता तो जरूर लिख दे जे होगा लेख पुराण फिर वह पुराणा विच लेख ना लिख दे तो लिख दे भी इन्नी तरीक नूं होया इन्ने दिन नूं होया इस तरह होया पहली तो सीधी जी गल है जो सृष्टि रची परमेश्वर ने उदों दिन वार कित्थे जी चीजा है ही नहीं सी पर यह तो महाराज सच्चे पातशाह नूं जाण बुझ के यह जे प्रश्न करते हैं कि महाराज नूं उलझा लईए शायद भी किसी गल विच अड़ जाण ते साडी ईन मान लैण सानू गुरु मान लैण वक्त ना पायो कादिया जिहड़े काजी सी उन्होंने भी वक्त प्राप्त नहीं किया पता नहीं कर सके किहड़ा वक्त सी उदों रात दिन दा समय दा ज्ञान कादिया एक कादिया नहीं कहना कस के कादिया एक कादिया शहर भी है वह कादिया वाले मुसलमान जिहड़े ने वह इसे तरह ही कहिंदे ने कहने देखो आखे थोड़े जपजी साहब साडे शहर का नाम आखे कादिया असी आखे इहदा की भाव है जो कदे कादिया जांदे सी महापुरशां नाल उत्थे कदे उहनां दे नाल चर्चा भी साडी हो जांदी कहिंदे आखे जिहड़ा लिखिया ना वक्त ना पायो कादिया कहने गुरु नानक देव जी ने लिखा भी ये कादिया मुसलमान रहिंदे उहनां ते वक्त ना पवे भीड़ ना पवे उहनां ते मैं कहिंदा तुसीं अपना ही अर्थ बनाया इस करके हरेक जणा अपना ही अर्थ बना लैंदा पर महाराज कहने वक्त ना पायो काजिया काजिया ने भी वक्त नहीं जानिया कि कदों परमेश्वर ने सृष्टि की रचना की है जे लिखन लेख कुरान नहीं तो कुरान शरीफ विच लिख जाते जे किसी पीर पैगंबर नूं पता लग जाता मुहम्मद जी नूं पता लग जाता लिख जाते क्यों नहीं लिखिया उन्होंने किसी नूं पता ही नहीं लग्या मुहम्मद जी एक बार कहने मैं सृष्टि सारी नूं जानदा कहने मैं अल्लाह ताला मन च आ गया कि मैं ही अल्लाह ताला या तुरे जाण रेगिस्तान दे विच ता सामने ऊठ जिहड़े सी जा रहे लाइना लगिया हुई उन्होंने उत्ते बड़े बड़े संदूक लदे हुए ने कहिंदे चलो आ कतार लंघ जावे मैं फिर लंघदा वह कतार मुके ही ना ज्यों ऊठ चले शाम का वक्त हो गया कहिंदे ये तां कतार मुक्कण च ही नहीं आउंदी फिर हरेक ऊठ दे नाल एक बंदा बैठा एक बूढ़ा जिहा तुरिया जावे बजुर्ग जी पिछले पासे हरेक ऊठ दे नाल कहिंदे आ ऊठ दी कतारां जिहड़ियां जांदियां इन्हां च की है कहिंदे संदूक कहिंदे आपे चढ़ के देख ला बई मैनूं तां पता नहीं एक ऊठ दे उत्ते छाल मार के फिर चढ़ गए जा के संदूक खोलिया चार खाने ने संदूक दे चार खाने विच वड्डे वड्डे आंडे पए ने एक आंडा तोड़ के देखिया उहदे च इक मुहम्मद बैठा फिर एक आंडा तोड़िया उहदे च इक मुहम्मद बैठा सत आकाश सत पताल उहदे च ही दिखाते कहिंदा या खुदा ये तो मेरे अर्गे किन्ने ही बैठे ने उस वक्त आकाशवाणी होई परमात्मा वल्लों कहिंदे तू अपने आप नूं समझ लिया अल्लाह ताला तू तेरे वर्गे तो पता नहीं किन्ने मुहम्मद मैं बना चुकिया अज तक कहिंदे तू अपने आप नूं अल्लाह किवें समझ लिया इस करके महाराज सच्चे पातशाह कहिंदे वक्त ना पायो कादियां जे लिखन लेख कुरान जे वाहिगुरु का कोई अंत पा सकता हुंदा गुरु नानक देव जी नूं आपां परमात्मा रूप कहने हैं महाराज कहने नानक कथना करड़ा सार कहने उहदा कोई अंत नहीं है थित वार ना जोगी जाणै जोगियो तुसी भी नहीं जाण सके तुहाडे गोरखूणी भी नहीं जाण सके केड़ी थित है केड़ा वार है रुत माह ना कोई ना कोई रुत ना महीना इहदा तुसी भी नहीं जाण सके आ गोरख इन्ना वड्डा अपने आप च बणिया होया इहनूं पुछ लो आ बाल गदाई नूं पुछ लो इहदे गुरू नूं पुछो तां किसे नूं पता कहने ना महाराज सानू तां पता नहीं गा जा करता सिरठी कहो साजे महाराज कहने जा करता अकाल पुरख वाहिगुरु सृष्टि नूं साजदा ना सिरठी ये ठठे नाल है आम पढ़ने वेले सृष्टि पढ़ जांदे कई सिरठी कहो साजे ਆਪੇ ਜਾਣੇ ਸੋਈ ਸੋਈ ਉਹ ਅਕਾਲ ਪੁਰਖ ਆਪ ਹੀ ਉਹ ਜਾਣਦਾ ਆਪਾਂ ਨਹੀਂ ਜਾਣ ਸਕਦੇ ਕਿ ਉਹਨੇ ਸ੍ਰਿਸ਼ਟੀ ਦੀ ਰਚਨਾ ਕਦੋਂ ਕੀਤੀ ਕਿਵੇਂ ਕੀਤੀ ਇਹ ਸਾਡੇ ਤੋਂ ਸਾਰਾ ਕੁਝ ਵੱਸੋਂ ਬਾਹਰ ਹੀ ਹੈ ਆਪਾਂ ਇਹਦੇ ਬਾਰੇ ਕੁਝ ਨਹੀਂ ਜਾਣ ਸਕਦੇ ਕਿਉਂਕਿ ਇਹ ਹੁੰਦਾ ਸੰਸਾਰ ਦੇ ਲੋਕਾਂ ਦਾ ਕਰਮ ਐਵੇਂ ਪ੍ਰਾਪਤ ਕਰੀ ਜਾਣੀ ਜਨਰਲ ਨੌਲੇਜ ਪ੍ਰਾਪਤ ਕਰੀ ਜਾਣੀ ਆ ਉਹ ਕਿਵੇਂ ਹੋਇਆ ਜਿਹੜਾ ਅਸਲੀ ਕੰਮ ਹੈ ਉਹ ਕੋਈ ਨਹੀਂ ਕਰਦਾ ਅਸਲ ਕੰਮ ਨਾਮ ਜਪਣਾ ਆਪਣਾ ਬਾਣੀ ਪੜ੍ਹਨੀ ਰਹਿਤ ਰੱਖਣੀ ਮਰਿਆਦਾ ਵਿੱਚ ਰਹਿਣਾ ਗੁਰੂ ਸਾਹਿਬ ਦੀ ਸੇਵਾ ਕਰਨੀ ਜੇ ਐਵੇਂ ਕੋਈ ਗੁਰਦੁਆਰੇ ਮੱਥਾ ਟੇਕ ਕੇ ਕਥਾ 'ਚ ਤਾਂ ਮੈਂ ਬਹਿਣਾ ਨਹੀਂ ਕੀਰਤਨ 'ਚ ਨਹੀਂ ਬਹਿਣਾ ਤਾਂ ਉਹ ਇੱਧਰ ਉੱਧਰ ਘੁੰਮੇ ਜਾਣਾ ਆਹ ਕਿਵੇਂ ਬਣਿਆ ਉਹ ਕਿਵੇਂ ਬਣਿਆ ਇੱਧਰ ਉੱਧਰ ਘੁੰਮ ਘੁੰਮਾ ਕੇ ਮੁੜ ਗਿਆ ਇਸੇ ਪ੍ਰਕਾਰ ਆਪਾਂ ਸ੍ਰਿਸ਼ਟੀ ਵਿੱਚ ਰਹਿੰਦਿਆਂ ਹੋਇਆਂ ਇਹ ਕਿਉਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਦੁਨੀਆਂ ਕਦੋਂ ਬਣੀ ਕਿਵੇਂ ਬਣੀ ਆਪਣੀ ਤਾਂ ਉਮਰਾਂ ਮੁੱਕ ਜਾਣਗੀਆਂ ਆਪਾਂ ਨੂੰ ਪਤਾ ਨਹੀਂ ਲੱਗਣਾ ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਕਰਨ ਵਾਲਾ ਕੰਮ ਹੈ ਨਾ ਉਹੀ ਕਰੀ ਜਾਓ ਤੁਸੀਂ ਬਾਕੀ ਦੇ ਕੰਮ ਰਹਿਣ ਦਿਓ ਸਿਆਣਿਆਂ ਦੀ ਕਹਾਵਤ ਤੋਂ ਲਾਭ ਲਓ ਕਿ ਅੰਬ ਖਾਣੇ ਆ ਕਿ ਪੇੜ ਗਿਣਨੇ ਆ ਜੇ ਪੇੜ ਗਿਣਨ ਲੱਗੇ ਤਾਂ ਭੁੱਖੇ ਮਰ ਜਾਂਗੇ ਆਪਾਂ ਪਤਾ ਨਹੀਂ ਕਿੰਨੇ ਕੁ ਪੇੜ ਆ ਦੁਨੀਆਂ 'ਚ ਅੰਬ ਨਹੀਂ ਖਾ ਸਕਣੇ ਆਪਣਾ ਪੰਜ ਚਾਰ ਵੀ ਇਸ ਕਰਕੇ ਅੰਬ ਖਾਓ ਰਸ ਲਓ ਇਕਾਗਰਤਾ ਪ੍ਰਾਪਤ ਕਰੋ ਅੰਤ ਨਾ ਪਾਉਣ ਦਾ ਯਤਨ ਕਰੋ ਵਾਹਿਗੁਰੂ ਵਾਹਿਗੁਰੂ ਪਾਵਨ ਪਵਿੱਤਰ ਉਪਦੇਸ਼ ਕਰ ਰਹੇ ਨੇ ਬੇਨਤੀ ਕਰ ਦਿੱਤੀ ਸਿੱਧਾਂ ਨੇ ਕਿ ਮਹਾਰਾਜ ਆ ਸਾਨੂੰ ਗਿਆਨ ਦਿਓ ਕਿਰਪਾ ਕਰਕੇ ਦੱਸੋ ਸਾਨੂੰ ਕਿ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਸਾਜਨਾ ਕਿਹੜੇ ਢੰਗ ਨਾਲ ਕੀਤੀ ਹੈ ਕਿਹੜਾ ਵੇਲਾ ਕਿਹੜਾ ਵਕਤ ਸੀ ਉਸ ਵਕਤ ਸੋ ਮਹਾਰਾਜ ਕਹਿੰਦੇ ਸ੍ਰਿਸ਼ਟੀ ਉਦੋਂ ਰਚੀ ਨਹੀਂ ਸੀ ਜਦੋਂ ਵਾਹਿਗੁਰੂ ਨੇ ਬਣਾਇਆ ਹੀ ਨਹੀਂ ਸੀ ਦਿਨ ਰਾਤ ਜਦ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ ਜਦੋਂ ਆਕਾਰ ਦਿਖਦਾ ਹੀ ਨਹੀਂ ਸੀ ਤਾਂ ਆਪਾਂ ਕਹੀਏ ਕਿ ਵਾਹਿਗੁਰੂ ਨੇ ਉਦੋਂ ਕਿਹੜਾ ਦਿਨ ਵਾਰ ਸੀ ਉਦੋਂ ਤਾਂ ਦਿਨ ਵਾਰ ਹੈ ਹੀ ਨਹੀਂ ਸੀਗੇ ਉਦੋਂ ਕੁਛ ਵੀ ਨਹੀਂ ਸੀ ਇੱਥੇ ਅਤੇ ਅਕਾਲ ਪੁਰਖ ਨੇ ਆਪਣੇ ਇੱਕੋ ਸੰਕਲਪ ਦੇ ਨਾਲ ਹੀ ਸ੍ਰਿਸ਼ਟੀ ਦੀ ਸਾਜਨਾ ਕਰ ਦਿੱਤੀ ਹੈ ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲ ਬੇਨਤੀਆਂ ਕਰਦੇ ਹੋਏ ਕਹਿੰਦੇ ਨੇ ਕੋਈ ਵੇਲਾ ਵਕਤ ਦੱਸੋ ਤਾਂ ਮਹਾਰਾਜ ਕਹਿੰਦੇ ਉਹ ਤਾਂ ਜਾ ਕਰਤਾ ਸਿਰਠੀ ਖੱਠੇ ਨਾਲ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ ਉਹ ਆਪ ਹੀ ਜਾਣਦਾ ਭਾਈ ਵਾਹਿਗੁਰੂ ਆਪਾਂ ਨਹੀਂ ਜਾਣਦੇ ਸਿਰਫ ਵਾਹਿਗੁਰੂ ਜਾਣਦਾ ਗੁਰੂ ਨਾਨਕ ਸਾਹਿਬ ਵੀ ਜਾਣਦੇ ਗੁਰੂ ਨਾਨਕ ਸਾਹਿਬ ਆਪ ਹੀ ਵਾਹਿਗੁਰੂ ਨੇ ਪਰ ਸਤਿਗੁਰੂ ਮਹਾਰਾਜ ਨਿਮਰਤਾ ਸਿਖਾਉਂਦੇ ਨੇ ਕਹਿੰਦੇ ਆਪ ਹੀ ਅਕਾਲ ਪੁਰਖ ਨੂੰ ਪਤਾ ਸੋ ਕਹਿੰਦੇ ਮਹਾਰਾਜ ਕੁਛ ਤਾਂ ਦੱਸੋ ਕਹਿੰਦੇ ਕਿਵ ਕਰ ਆਖਾਂ ਕਿਵੇਂ ਕਰ ਆਖਣਾ ਕਰਾਂ ਤੁਸੀਂ ਦੱਸੋ ਕੋਈ ਬੋਲੀ ਹੋਵੇ ਇਹੋ ਜੀ ਕੋਈ ਸਮਾਂ ਹੋਵੇ ਇਹ ਗੱਲ ਕਹਿਣੀ ਕਠਿਨ ਹੈ ਕਿਉਂਕਿ ਸ੍ਰਿਸ਼ਟੀ ਸਮੇਂ ਵਿੱਚ ਹੈ ਇਹ ਤਾਂ ਹੁਣ ਆ ਥੋੜ੍ਹੇ ਜਿਹੇ ਚਿਰ ਤੋਂ ਕੈਲੰਡਰ ਬਣੇ ਨੇ ਘੜੀਆਂ ਬਣੀਆਂ ਨੇ ਟਾਈਮ ਮਿੰਟ ਸਕਿੰਟ ਬਣੇ ਨੇ ਜਦੋਂ ਰੱਬ ਨੇ ਸ੍ਰਿਸ਼ਟੀ ਦੀ ਸਾਜਨਾ ਨਹੀਂ ਸੀ ਕੀਤੀ ਉਦੋਂ ਕੋਈ ਕੈਲੰਡਰ ਸੀ ਕੋਈ ਦਿਨ ਥਿੱਤ ਵਾਰ ਹੈ ਹੀ ਨਹੀਂ ਸੀ ਜੇ ਤਾਂ ਰੱਬ ਹੁਣ ਕੋਈ ਸ੍ਰਿਸ਼ਟੀ ਬਣਾਵੇ ਤਾਂ ਆਪਾਂ ਫੱਟ ਦੱਸ ਦਾਂਗੇ ਵੀ ਇੰਨੇ ਵੱਜ ਕੇ ਇੰਨੇ ਮਿੰਟ 'ਤੇ ਆਹ ਸ੍ਰਿਸ਼ਟੀ ਬਣਾਈ ਆ ਉਹਨੇ ਹੁਣ ਤਾਂ ਖੈਰ ਆਪਾਂ ਨੂੰ ਪਤਾ ਪਰ ਜਦੋਂ ਇੱਥੇ ਕੁਛ ਵੀ ਨਹੀਂ ਜਦੋਂ ਆਪ ਇਕੱਲਾ ਹੀ ਇਕੱਲਾ ਸੀ ਪਰਮਾਤਮਾ ਤਾਂ ਕੌਣ ਦੱਸ ਸਕਦਾ ਹੈ ਕਿ ਸਾਲਾਹੀ ਕਿਵੇਂ ਮੈਂ ਉਹਦੀ ਸਲਾਹਤਾ ਕਰ ਸਕਦਾ ਹਾਂ ਕਿਉਂ ਵਰਨੀ ਕਿਵੇਂ ਵਰਣਨ ਕਰ ਸਕਦਾ ਅੱਖਰਾਂ ਰਾਹੀਂ ਬੋਲ ਕੇ ਲਿਖ ਕੇ ਕਿਹੜੇ ਢੰਗ ਨਾਲ ਵਰਣਨ ਕਰਾਂ ਕਿ ਜਾਣਾ ਕਿਵੇਂ ਜਾਣ ਸਕਦਾ ਹਾਂ ਮਨ ਕਰਕੇ ਬੁੱਧੀ ਕਰਕੇ ਸਰੀਰ ਕਰਕੇ ਬੋਲੀ ਕਰਕੇ ਕੁਛ ਵੀ ਨਹੀਂ ਕਹਿ ਸਕਦਾ ਮੈਂ ਕਹਿੰਦੇ ਮਹਾਰਾਜ ਇਹ ਜਿਹੜੇ ਬ੍ਰਹਮਾ ਵਿਸ਼ਨੂੰ ਮਹੇਸ਼ ਇਹਨਾਂ ਨੂੰ ਪਤਾ ਹੋਵੇਗਾ ਕਹਿੰਦੇ ਇਹਨਾਂ ਨੂੰ ਵੀ ਨਹੀਂ ਪਤਾ ਕਿਵ ਕਰ ਆਖਾਂ ਬ੍ਰਹਮਾ ਵੀ ਕਿਵੇਂ ਕਰ ਕਹਿ ਸਕਦਾ ਹੈ ਕਿਵ ਸਾਲਾਹੀ ਵਿਸ਼ਨੂੰ ਵੀ ਕਿਵੇਂ ਕਹਿ ਸਕਦਾ ਹੈ ਅਤੇ ਇਹ ਜਿਹੜਾ ਸ਼ਿਵਜੀ ਹੈ ਇਹ ਕਿਵੇਂ ਵਰਣਨ ਕਰ ਸਕਦਾ ਹੈ ਕਿਵੇਂ ਜਾਣ ਸਕਦੇ ਆ ਕੋਈ ਇਹ ਤਾਂ ਸਾਰੇ ਜਾਣੇ ਬਾਅਦ ਵਿੱਚ ਰਚੇ ਨੇ ਨਾਨਕ ਆਖਣ ਸਭ ਕੋ ਆਖੈ ਆਖਣ ਨੂੰ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਸਾਰੇ ਕੋਈ ਕਹਿ ਲੈਂਦੇ ਨੇ ਇੱਕ ਦੋ ਇੱਕ ਸਿਆਣਾ एक तो एक सियाना अपने आप च बनता, हरेक अपने आप नूं कह लैंदा मैं सियाना मैं सियाना, मैनू ज्यादा पता, हरेक ग्रंथ विच ही लिखिया भी बड़ा सियाना। पर सियाणप किसी दे कोल नहीं है, किसी नूं ज्ञान नहीं है, किसी नूं ढंग तरीका नहीं है। इको ही गल जान लो, वड्डा साहिब वड्डी नाई, नाई तो भाव महिमा, वह अकाल पुरख की जिहड़ी महिमा है उहदी वड्याई है, वड्डी है, साहिब मालक ही वड्डा है। जिते ये खास विशेष अखर होंदे ने साहिब अखर, जिते भी आ गया उते सस्से नूं कने नाल ही आउंदा है साहिब साहिब। इस प्रकार नहीं तो अपने का साहब साहब कहने ज्यादा साहब साहब, सस्से दे कने नूं छड़ के हाहे दी सियारी नूं छड़ के साहब ना कहन लग जो साहब साहिब। वड्डा साहिब वड्डी नाई, वड्डा है मालक सारिआं नालों वड्डा है, उहदी महिमा भी वड्डी है, उहदी शक्ति भी वड्डी है सारिआं नालों। कीता जाका होवै, उसे दे ही कीता होया हुंदा सारा कुछ, जो वो करदा वाहिगुरु उही हुंदा, दूसरा कुछ हुंदा ही नहीं। जदों आप ही कृपा करदे ने, आप ही सारा कुछ बनाउण वाले ने, ढाउण वाले ने। नानक जे को आपो जाणै, महाराज कहिंदे जे को मैं कहे भी मैं आपू सब कुछ जाणदा हां, मैं तां आप ही जाणदा सब कुछ, मैनू सब पता है वाहिगुरु बारे। पप्पे नूं कनौड़ा है आप पौ, ये असल विच अखर पता की है, आड़े नूं कन्ना पप्पा ऊड़े नूं औंकड़ आप पौ। असल विच आपां आम बोली विच कई बार इन अखर नूं लोकां नूं वरतदिआं देखदे आं, वह फलाना कहना मैं तां आपूं ही जाणदा सब कुछ आपूं, ये देसी जी बोली है आप पौ। ये फिर महाराज ने कनौड़ा ला के उन्हूं आप पौ बनाता। नानक जी को आप पौ जाणै, जे कोई कहे मैं तो अपने आप ही जानदा, मैनू किसी के ज्ञान की लोड़ नहीं, मैं सब जानदा हां। अगे गया ना सोहै, वह अगे सचखंड अकाल पुरख के दर के उत्ते सोभ नेक नहीं हुंदा, उन्हूं बशर्मी ठाउणी पैंदी, अगे जाके शर्म हुंदी है। महाराज पुछणगे क्यों भी तू जानदा सारा कुछ, फिर उत्थे जाके नीवी पै जाणी है, उत्थे कुछ नहीं कह सकना। ये किवें कह सकदा कि मैं जानदा हां, कौन की जानदा, किसी नूं की पता किसे बारे, परमात्मा बारे कौन जान सकदा। आपां तां परमात्मा दी सृष्टि दा भेत नहीं आउंदा, कीड़ियां दा भेत नहीं, जिवें कोई कीड़ा मरिया पिया सी, सुख बड़ा सियाणा बंदा किसी वैद कोल बैठा, कहिंदा कहिंदा आ जिहड़ा कीड़ा इह रब ने फालतू जिही बनाया, इवें ना कोई कम ना वास्ता इहदा। उह देव नेत नालों बंदे नूं कोई ऐसी बीमारी लग गई, उस वक्त तो वैद ने उन्हों चीज एक सूंघन दिती, कई महीनों बाद फिर जो सूंघी उस चीज नाल छिक्कां बहुत आईयां, तो बहुत सारिया बीमारियां जिहड़ियां सिर दियां सी ठीक होईयां। कहिंदा आ वैद साहब तुसते एक चीज संघा के ठीक कर दिता। वैद कहिंदा जिहड़े कीड़े नूं तू कहिंदा सी ना कि किसी काम नहीं आउंदा, रब ने एवें बनाए, ये उही पीस के संघाया तैनू, क्योंकि वह कीड़ा यही काम करता। दवाइयां विच तां बहुत सारे कीड़े कीड़े काम करते ने, तो इस करके सियाणप जिहड़ी आ उह बंदे दी कम नहीं करदी कि फलानी चीज कम नहीं आउंदी, कि फलानी चीज रब ने एवें बनाती। महाराज कहिंदे मैं कोई चीज सृष्टि च फालतू नहीं बनाई, कोई मैं कम गलत नहीं किया, कदे ना कहो कि रब ने आह कम गलत किया। इन्हां कमां पिछे बहुत मार पैंदी है, जे कोई यह कहे कि गुरु तेग बहादुर साहब ने आह कम ठीक नहीं किया, की लोड़ सी उन्हां नूं सिर देण दी। ये गल एक बार हो गई सी ऐसी मेरे को भी, फिर किसी महात्मा ने कहा कहते तू एक बार ऐं बोलिया सी, मैं हां कहते फिर माफी मंगनी पैनी है। महाराज नाराज ने, सो इस करके महाराज को फिर अरदास बेनती करके किसी भी महाराज की करनी नहीं आपां निंदना, ये ध्यान रखना जो किया सच्चे पातशाह ने ठीक किया, बस यही कहना जो उन्होंने किया ठीक किया, उन्होंने कुछ गलत नहीं किया, वह भुलनहार नहीं है। इं अपने मन के अंदर गुरु साहब से विश्वास रखना कि महाराज ने जो किया अपनी मौज विच किया, जो किया सो ठीक किया, साडे सतगुरु ने कुछ गलत नहीं किया। और दूजे ने भी कदे कह नहीं देना है, जे कोई कहे कि महाराज ने आह काम नहीं ठीक किया, ये भी गुनाहगार हो जाते आप, इं नहीं कहना कदे महाराज ने ठीक नहीं किया, महाराज ने सब ठीक किया। ਪਾਤਾਲਾ ਪਾਤਾਲ ਲੱਖ ਆਗਾਸ ਆਗਾਸ ਲੱਖਾਂ ਹੀ ਪਤਾਲ ਤੇ ਲੱਖਾਂ ਹੀ ਆਕਾਸ਼ ਬਣਾਏ ਨੇ ਪਰਮਾਤਮਾ ਨੇ। ਇਸ ਗੱਲ ਦੇ ਉੱਤੇ ਹੀ ਰੌਲਾ ਪਿਆ ਸੀ ਬਗਦਾਦ ਦੇ ਪੀਰ ਨਾਲ, ਜਦੋਂ ਗੁਰੂ ਨਾਨਕ ਦੇਵ ਜੀ ਨੇ ਪਿਆਰ ਨਾਲ ਉੱਚੀ ਧੁਨ ਵਿੱਚ ਜਪਜੀ ਸਾਹਿਬ ਪੜ੍ਹਦਿਆਂ ਕਿਹਾ ਸੀ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ। ਬਗਦਾਦ ਦੇ ਪੀਰ ਵਾਲਾ ਚੇਲਾ ਜਿਹੜਾ ਉਹਦਾ ਜਾ ਕੇ ਦੱਸਿਆ ਉੱਥੇ ਕੋਈ ਬਾਹਰੋਂ ਆਏ ਹੋਏ ਨੇ, ਕੁਫਰ ਤੋਲਿਆ ਉਹਨਾਂ ਨੇ, ਲੱਖਾਂ ਆਕਾਸ਼ ਲੱਖਾਂ ਪਤਾਲ ਕਹੇ। ਸੋ ਆ ਕੇ ਜਦੋਂ ਮਹਾਰਾਜ ਤੇ ਕਿੰਤੂ ਪਰੰਤੂ ਕੀਤਾ, ਕਾਫ਼ੀ ਕਰੋੜੇ ਮਾਰਨ ਤੱਕ ਗਏ, ਫਿਰ ਮਹਾਰਾਜ ਨੇ ਬਾਹਵਾਂ ਹੀ ਖੜਾ ਤੀਆਂ ਉਹਨਾਂ ਦੀਆਂ ਉੱਥੇ ਹੀ। ਫਿਰ ਮਹਾਰਾਜ ਨੇ ਕਿਹਾ ਕਿ ਕਿਸ ਗੱਲੋਂ ਖਫਾ ਹੁੰਦੇ ਹੋ? ਕਹਿੰਦੇ ਤੁਸੀਂ ਇਹ ਝੂਠ ਬੋਲਿਆ, ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ। ਮਹਾਰਾਜ ਕਹਿੰਦੇ ਕਿਉਂ ਝੂਠ ਕਿਵੇਂ ਬੋਲਿਆ? ਕਹਿੰਦੇ ਮੁਹੰਮਦ ਜੀ ਨੇ ਸੱਤ ਆਕਾਸ਼ ਸੱਤ ਪਤਾਲ ਕਹੇ ਨੇ। ਕਹਿੰਦੇ ਭਾਈ ਉਹਨਾਂ ਨੇ ਉਹਨੇ ਦੇਖੇ ਨੇ, ਮੈਂ ਜ਼ਿਆਦਾ ਦੇਖੇ ਨੇ, ਮੈਂ ਜਿੰਨੇ ਦੇਖੇ ਮੈਂ ਉਹਨੇ ਕਹੇ ਨੇ। ਕਹਿੰਦੇ ਸਾਨੂੰ ਯਕੀਨ ਨਹੀਂ ਆਉਂਦਾ। ਫਿਰ ਉਹ ਲੜਕੇ ਨੂੰ ਲੈ ਕੇ ਗਏ ਮਹਾਰਾਜ ਸੁਰਤੀ ਦੀ ਸਵਾਰੀ ਕਰਾ ਕੇ, ਲੱਖਾਂ ਆਕਾਸ਼ ਲੱਖਾਂ ਪਤਾਲ ਅੱਖ ਫੁਰਕ ਵਿੱਚ ਸਭ ਦਿਖਲਾਈ। ਕਹਿੰਦਾ ਮਹਾਰਾਜ ਮੈਂ ਤਾਂ ਦੇਖ ਦੇਖ ਕੇ ਥੱਕ ਗਿਆ, ਚਲੋ ਚੱਲੀਏ। ਵਾਪਸ ਆ ਗਿਆ, ਕੌਲਾ ਪ੍ਰਸ਼ਾਦ ਦਾ ਭਰਿਆ ਹੋਇਆ ਬਾਟਾ ਨਾਲ ਲਿਆਂਦਾ। ਹਰੇਕ ਥਾਂ ਗੁਰੂ ਨਾਨਕ ਦੀ ਸੰਗਤ, ਜਿੱਥੇ ਜਾਂਦੇ ਨੇ ਸੰਗਤ ਹੀ ਸੰਗਤ, ਸੰਗਤ ਹੀ ਸੰਗਤ ਹੈ, ਹਰ ਥਾਂ ਸੰਗਤ। ਤਾਂ ਉਸ ਵਕਤ ਆਪਣੇ ਪਿਤਾ ਨੂੰ ਕਹਿਣ ਲੱਗਿਆ ਉਹਦਾ ਲੜਕਾ, ਕਹਿੰਦਾ ਪਿਤਾ ਜੀ ਇਹ ਤਾਂ ਅੱਲਾ ਤਾਲਾ ਆਪ ਹੈ, ਇਹ ਤਾਂ ਮੈਨੂੰ ਘੁਮਾ ਕੇ ਲਿਆਏ ਨੇ ਸਾਰਿਆਂ ਥਾਵਾਂ ਤੇ, ਬਾਕੀ ਸੱਚੀ ਗੱਲ ਹੈ। ਓੜਕ ਓੜਕ ਭਾਲ ਥੱਕੇ, ਓੜਕ ਭਾਲ ਓੜਕ ਥੱਕੇ, ਓੜਕ ਅੰਤ ਨੂੰ ਭਾਲ ਭਾਲ ਕੇ ਅੰਤ ਨੂੰ ਸਾਰੇ ਥੱਕ ਗਏ ਨੇ, ਭਾਲ ਭਾਲ ਕੇ ਅਖੀਰ ਆਪਣੇ ਦਿਮਾਗ ਦੀਆਂ ਕਾਢਾਂ ਨਾਲ ਖੋਜਾਂ ਨਾਲ ਸਾਰੇ ਥੱਕ ਜਾਂਦੇ ਨੇ। ਪਿੱਛੇ ਸਾਰੇ ਥੱਕੇ ਨੇ, ਹੁਣ ਸਾਰੇ ਥੱਕ ਗਏ ਨੇ, ਆਉਣ ਵਾਲੇ ਸਮੇਂ 'ਚ ਥੱਕ ਜਾਣਗੇ, ਕਿਸੇ ਨੂੰ ਕੋਈ ਅੰਤ ਨਹੀਂ ਆਉਣਾ। ਵੇਦ ਕਹਿਣ ਇੱਕ ਬਾਤ, ਵੇਦ ਵੀ ਇੱਕੋ ਹੀ ਗੱਲ ਕਹਿੰਦੇ ਨੇ, ਨੇਤ ਨੇਤ ਕਥੰਤ ਵੇਦਾ ਬੇਅੰਤ ਹੈ ਬੇਅੰਤ ਹੈ। ਇਉਂ ਹੀ ਕਹਿ ਕੇ ਖਹਿੜਾ ਛਡਾਉਣਾ ਪੈਂਦਾ ਉਹਨਾਂ ਨੂੰ ਵੀ। ਉਹ ਕਹਿੰਦੇ ਕੋਈ ਵਾਹਿਗੁਰੂ ਦਾ ਅੰਤ ਨਹੀਂ ਪਰਮੇਸ਼ਰ ਜੀ ਦਾ। ਸਹਿਸ ਅਠਾਰਾਂ ਹੈ ਕਹਿਣ ਕਤੇਬਾ, ਸਹਿਸ ਹਜ਼ਾਰ ਨੂੰ ਕਹਿੰਦੇ ਨੇ, ਅਠਾਰਾਂ ਅਠਾਰਾਂ ਹੋ ਗਏ। ਹੁਣ ਜਿਹੜੇ ਸਹਿਸ ਪਹਿਲਾਂ ਸਾਰਿਆਂ ਨਾਲ ਲੈ ਲਈਏ ਕਿ ਹਜ਼ਾਰ ਮੂੰਹ ਹੈ ਸ਼ੇਸ਼ ਨਾਗ ਦਾ, ਸ਼ੇਸ਼ ਨਾਗ ਵੀ ਇਹੀ ਗੱਲ ਕਹਿੰਦਾ। ਸਹਿਸ ਅਠਾਰਾਂ ਹੈ, ਅਠਾਰਾਂ ਹਜ਼ਾਰ ਆਲਮ ਫਾਜ਼ਲ ਹੈ ਮੁਸਲਮਾਨਾਂ ਦੇ ਵਿੱਚ ਵਿਦਵਾਨ ਹੋਇਆ, ਉਹ ਵੀ ਇਹੀ ਗੱਲ ਕਹਿੰਦੇ ਨੇ। ਉਹਨਾਂ ਨੇ ਕਿਤਾਬਾਂ ਵੀ ਅੰਜੀਲ ਆਦਿ ਇਹੀ ਸਾਰੀਆਂ ਕਹਿੰਦੀਆਂ ਨੇ। ਫਿਰ ਸਹਿਸ ਅਠਾਰਾਂ ਹੈ, ਹਜ਼ਾਰ ਮੂੰਹ ਵਾਲਾ ਸ਼ੇਸ਼ਨਾਗ ਤੇ ਅਠਾਰਾਂ ਗੋਤਾਂ ਦੇ ਬ੍ਰਾਹਮਣ ਵੀ ਇਹੀ ਗੱਲ ਕਹਿੰਦੇ ਨੇ। ਮਹਾਂਭਾਰਤ ਦੇ ਅਠਾਰਾਂ ਪਰਬ ਵੀ ਇਹੀ ਗੱਲ ਕਹਿੰਦੇ ਨੇ। ਇਸੇ ਪ੍ਰਕਾਰ ਜਿੰਨੇ ਤੇ ਵੀ ਅਠਾਰਾਂ ਅੱਖਰ ਆ ਗਿਆ, ਅਠਾਰਾਂ ਸਾਰੇ ਇਹੀ ਕਹਿੰਦੇ ਨੇ, ਹਜ਼ਾਰਾਂ ਵੀ ਇਹੀ ਕਹਿੰਦੇ ਨੇ। ਜਿੰਨੇ ਮਰਜ਼ੀ ਲੈ ਲਓ ਕਿ ਅਸੀਂ ਤਾਂ ਥੱਕ ਚੁੱਕੇ ਹਾਂ, ਥੱਕ ਚੁੱਕੇ ਹਾਂ, ਸਾਨੂੰ ਤਾਂ ਉਹਦਾ ਕੋਈ ਅੰਤ ਨਹੀਂ, ਕੋਈ ਸਿਰਾ ਨਹੀਂ ਮਿਲਿਆ। ਅਸਲੂ ਇੱਕ ਧਾਤ, ਅਸਲ ਵਿੱਚ ਤਾਂ ਇੱਕ ਪਰਮਾਤਮਾ ਹੀ ਹੈ ਸਾਰੇ ਪਾਸੇ, ਬਾਕੀ ਤਾਂ ਸਾਰੀ ਜਿੰਨੀ ਦ੍ਰਿਸ਼ਟੀ 'ਚ ਆਉਂਦੀ ਹੈ ਧਾਤ ਮਾਇਆ ਹੀ ਹੈ ਇਹ। ਅਸਲੂ ਇੱਕ, ਅਸਲ ਵਿੱਚ ਤਾਂ ਇੱਕੋ ਹੀ ਪਰਮਾਤਮਾ ਹੈ, ਧਾਤ ਦਾ ਅਰਥ ਹੈ ਮਾਇਆ, ਧਾ ਜਾਣ ਵਾਲੀ। ਅਸਲੂ ਅਸ ਘੋੜੇ ਦਾ ਲੂ, ਜਿੰਨਾ ਕੁ ਵਾਲ ਹੁੰਦਾ ਇੱਕ, ਇੰਨੀ ਕੁ ਮਾਇਆ ਉਹਦੇ ਵਿੱਚ, ਘੋੜੇ ਦੇ ਵਾਲ 'ਚ ਸਾਰੇ, ਕਿੰਨਾ ਵੱਡਾ ਘੋੜਾ, ਤਿਲਕ ਜਿੰਨੀ ਤਾਂ ਮਾਇਆ ਹੈ ਪਰਮੇਸ਼ਰ ਦੇ ਵਿੱਚ। ਮਾਇਆ ਤਾਂ ਬਹੁਤ ਸੂਖਮ ਜੀ ਚੀਜ਼ ਆ, ਉਹਦੇ ਵਿੱਚ ਤਾਂ ਕੁਛ ਵੀ ਨਹੀਂ, ਉਹਦੇ ਸਾਹਮਣੇ ਉਹ ਬਹੁਤ ਬਰੀਕ ਹੈ। ਲੇਖਾ ਹੋਏ ਤਾਂ ਲਿਖੀ ਆ, ਲੇਖਾ ਹੋਏ ਵਿਨਾਸ਼, ਕਹਿੰਦੇ ਫਿਰ ਲਿਖ ਕੇ ਸਮਝ ਲੈਂਦੇ ਹਾਂ ਆਪਾਂ, ਲਿਖ ਕੇ ਦੇਖ ਲੈਂਦੇ ਹਾਂ। ਮਹਾਰਾਜ ਕਹਿੰਦੇ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਜਿਹੜੇ ਮੱਥੇ ਦੇ ਲੇਖ ਨੇ ਇਹਨਾਂ ਨੂੰ ਕੋਈ ਲਿਖ ਸਕਦਾ? ਜੀ ਜਾਤ ਰੰਗਾਂ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣਾ, ਕੋਈ ਲੇਖਾ ਲਿਖਿਆ ਕੀਤਾ ਹੋਏ ਕੋਈ ਲਿਖ ਸਕਦਾ? ਕੋਈ ਬੰਦਾ ਸਾਰੀ ਜ਼ਿੰਦਗੀ ਲਿਖਦਾ ਰਹੇ ਲਿਖਦਾ ਰਹੇ, ਉਹ ਅੰਤ ਨੂੰ ਲਿਖਣ ਵਾਲਾ ਹੀ ਨਾਸ ਹੋ ਜਾਂਦਾ, ਭਾਵੇਂ ਕਿਸੇ ਦੀ ਲੱਖਾਂ ਸਾਲ ਉਮਰ ਹੋਵੇ ਉਹ ਵੀ ਨਾਸ ਹੋ ਜਾਂਦਾ, ਉਹ ਵੀ ਪਰਮਾਤਮਾ ਬਾਰੇ ਖੋਜ ਨਹੀਂ ਕਰ ਸਕਿਆ, ਨਾ ਕਰ ਸਕੇਗਾ ਕੋਈ। ਕਹਿੰਦੇ ਮਹਾਰਾਜ ਫਿਰ ਉਹਦਾ ਅੰਤ ਕਿਵੇਂ ਪਾਈਏ? ਨਾਨਕ ਵੱਡਾ ਆਖੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਸਾਰੇ ਵੱਡਾ ਕਹਿੰਦੇ ਨੇ ਉਹਨੂੰ, ਸੁਣ ਵੱਡਾ ਆਖਾ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣਾ ਵਾਲੇ ਤੇਰੇ ਰਹੇ ਸਮਾਏ। ਜਿਹੜੇ ਕਹਿਣ ਵਾਲੇ ਨੇ ਉਹਦੇ ਵਿੱਚ ਹੀ ਸਮਾ ਜਾਂਦੇ ਨੇ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣਾ ਤੇਰਾ ਕੇਤਾ ਕੇਵਲ ਚੀਰਾ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਤਿਲ ਜਿੰਨੀ ਵੀ ਤੇਰੀ ਮਹਿਮਾ ਨਹੀਂ ਕੋਈ ਕਹਿ ਸਕਿਆ। ਨਾਨਕ ਵੱਡਾ ਆਖੀ ਹੈ, ਕਹਿਣ ਨੂੰ ਤਾਂ ਸਾਰੇ ਉਹਨੂੰ ਵੱਡਾ ਕਹੀ ਜਾਂਦੇ ਨੇ। ਆਪੇ ਜਾਣ ਆਪ, ਉਹ ਵਾਹਿਗੁਰੂ ਤਾਂ ਆਪੇ ਹੀ ਜਾਣਦਾ ਆਪਣੇ ਸਰੂਪ ਨੂੰ ਕਿ ਮੈਂ ਕਿੰਨਾ ਕੁ ਵੱਡਾ, ਮੇਰਾ ਕਿੰਨਾ ਕੁ ਵਿਸਥਾਰ ਹੈ। ਉਸ ਦੇ ਭੇਦ ਨੂੰ ਅੱਜ ਤੱਕ ਕੋਈ ਪਾ ਹੀ ਨਹੀਂ ਸਕਿਆ। ਭੇਦ ਪਾਉਣਾ ਹੀ ਇਹ ਢੰਗ ਦਾ ਮੁਸ਼ਕਲ ਹੈ ਕਿ ਜਿਹੜਾ ਵੀ ਬੰਦਾ ਭੇਦ ਪਾਉਂਦਾ, ਤੂੰ ਤੂੰ ਕਰਤਾ ਤੂੰ ਹੋਆ ਮੁਝ ਮੈਂ ਰਹਾ ਨਾ ਹੂੰ। ਜੇ ਆਪਾਂ ਵੀ ਭੇਦ ਪਾਉਣ ਲੱਗੀਏ, ਜੇ ਕਹੀਏ ਵਾਹਿਗੁਰੂ ਦਾ ਭੇਦ ਪਾਉਣਾ, ਵਾਹਿਗੁਰੂ 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 ਕਰਦਿਆਂ ਆਪਾਂ ਵੀ ਉਸੇ ਦਾ ਹੀ ਰੂਪ ਹੋ ਜਾਵਾਂਗੇ, ਮੁੜ ਕੇ ਫਿਰ ਆਪਾਂ ਕਿਹਦਾ ਭੇਦ ਪਾਵਾਂਗੇ। ਜਿਹੜਾ ਵੀ ਭੇਦ ਪਾਉਣ ਲੱਗਿਆ ਉਹੀ ਉਹਦੇ 'ਚ ਲੀਨ ਹੋ ਗਿਆ, ਉਹਦਾ ਕੋਈ ਭੇਦ ਪਾ ਹੀ ਨਹੀਂ ਸਕਿਆ। ਇਸ ਕਰਕੇ ਮਹਾਰਾਜ ਕਹਿੰਦੇ ਇਹ ਤਾਂ ਐਵੇਂ ਇੱਕ ਫਜ਼ੂਲ ਦੀ ਗੱਲ ਹੈ ਲੋਕਾਂ ਦੀ ਕਿ ਰੱਬ ਦਾ ਭੇਦ ਪਾਉਣਾ ਹੈ। ਰੱਬ ਦਾ ਭੇਦ ਪਾਉਣ ਲਈ ਤੈਨੂੰ ਨਹੀਂ ਬਣਾਇਆ, ਤੈਨੂੰ ਤਾਂ ਅਸੀਂ ਬਣਾਇਆ ਗੋਬਿੰਦ ਮਿਲਣ ਕੀ ਤੇਰੀ ਬਰੀਆ। ਕਿਉਂਕਿ ਦੁਨੀਆ ਫਜ਼ੂਲ ਕੰਮ ਜ਼ਿਆਦਾ ਕਰਦੀ ਹੈ, ਚੰਗੇ ਕੰਮ ਘੱਟ ਕਰਦੀ ਹੈ। ਮਨੁੱਖ ਦੀ ਜਿਹੜੀ ਮੁੱਖ ਚੀਜ਼ ਹੈ, ਮਨੁੱਖ ਨੂੰ ਜਨਮ ਹੀ ਇਸੇ ਕਰਕੇ ਦਿੱਤਾ, 84 ਲੱਖ ਜੂਨ ਵਿੱਚ ਸ਼੍ਰੋਮਣੀ ਬਣਾਇਆ ਹੀ ਇਸੇ ਕਰਕੇ ਆ ਕਿ ਭਈ ਪ੍ਰਾਪਤ ਮਾਨੁੱਖ ਦੇ ਰਹੀ ਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਪਰਮਾਤਮਾ ਨੂੰ ਮਿਲਣ ਦੀ ਤੇਰੀ ਬਾਰੀ ਹੈ, ਇਹ ਤੇਰਾ ਅਵਸਰ, ਇਹ ਤੇਰੀ ਬਾਰ। ਘੱਟ ਭੀਤਰ ਤੂੰ ਦੇਖ ਵਿਚਾਰ, ਮਨ ਦੇ ਅੰਦਰ ਵਿਚਾਰ ਕਰਕੇ ਦੇਖ ਕਿ ਬਸ ਹੁਣੇ ਮੌਕਾ ਹੈ, ਫਿਰ ਮੌਕਾ ਇਹ ਨਹੀਂ ਮਿਲਣਾ, ਫਿਰ ਤੈਨੂੰ ਐਸੀ ਸੰਗਤ ਨਹੀਂ ਮਿਲਣੀ। ਹੁਣ ਮੌਕਾ ਹੈ, ਹੁਣ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਾ ਕਰ ਲੈ। ਵਾਹਿਗੁਰੂ 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 ਵਾਹਿਗੁਰੂ। ਵਾਹ